ਵਾਹਿਗੁਰੂ। ਪੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਲਹ ਗਿਹੁ ਅੰਗਰੀਆ ਸ਼੍ਰਵਣ ਨ ਸੁਰਤ ਨੈਨ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰੁਣਾਮੈ ਸਾਜਨ ਮੀਤ ਪਿਤਾ ਮਹਿ ਤਰੀਆ ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰ ਉਤਰੀਆ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਵਿੱਤਰ ਗੋਦ ਵਿੱਚ ਇਕੱਤਰ ਹੋ ਕਰਕੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਤੁਰਕੀ ਬਾਣੀ ਦੇ ਕੀਰਤਨ ਦਾ ਆਪ ਸੰਗਤ ਨੇ ਆਨੰਦ ਮਾਣਿਆ ਹੈ। ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦੀਆਂ ਬਰਕਤਾਂ ਵਿੱਚੋਂ ਨਿਕਲੀ ਮਹਾਨ ਰਚਨਾ ਚੰਡੀ ਦੀ ਵਾਰ ਦੀ ਕਥਾ ਸਰਵਣ ਕਰ ਰਹੇ ਹੋ। ਗੁਰੂ ਮਹਾਰਾਜ ਇਸ ਵਾਰ ਦੀ 30ਵੀਂ ਪੌੜੀ ਦੇ ਵਿੱਚ ਫੁਰਮਾਨ ਕਰਦੇ ਹਨ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਰੋਹ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਲੋਚਨ ਧੂਮ ਮੈਦਾਨੇ ਜੰਗ ਅੰਦਰ ਇਸ ਦੇਵੀ ਦੇ ਹੱਥੋਂ ਮਾਰਿਆ ਗਿਆ ਹੈ। ਜਿੰਨੇ ਕੁ ਦੈਂਤ ਬਚ ਗਏ ਨੇ ਉਹ ਜਾਨ ਬਚਾ ਕੇ ਆਪਣੇ ਰਾਜੇ ਸੁੰਭ ਦੇ ਪਾਸ ਗਏ ਨੇ ਔਰ ਖਬਰ ਇਹ ਦਿੱਤੀ ਹੈ ਵੀ ਜਿੰਨੇ ਮੈਦਾਨੇ ਜੰਗ ਵਿੱਚ ਰਹਿ ਗਏ ਦੇਵਤਿਆਂ ਹੱਥੋਂ ਦੇਵੀ ਹੱਥੋਂ ਮਾਰੇ ਗਏ ਨੇ ਤੇ ਜਿੰਨੇ ਤੇਰੇ ਸਾਹਮਣੇ ਹਾਜ਼ਰ ਹੋਏ ਹਾਂ ਅਸੀਂ ਜਾਨ ਬਚਾ ਕੇ ਕਿਸੇ ਨਾ ਕਿਸੇ ਤਰ੍ਹਾਂ ਤੇਰੇ ਤਾਈਂ ਇਹ ਖਬਰ ਪਹੁੰਚਾਈ ਹੈ। ਹੁਣ ਸੁੰਭ ਤੇ ਨਸ਼ੁੰਭ ਦੇਖੋ, ਜਦੋਂ ਬੰਦੇ ਦੀ ਹਾਰ ਹੁੰਦੀ ਹੈ ਤਿਲ ਮਿਲਾ ਉੱਠਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਇਹ ਗੁਮਾਨੀ ਰਾਜੇ ਰੋਹੋ ਹੋਏ ਬੁਲਾਏ ਰਾਕਸ ਰਾਏ ਨੇ। ਰਾਕਸ ਰਾਏ, ਰਾਕਸ਼ਾਂ ਦਾ ਰਾਏ ਰਾਜਾ, ਰੋਹ ਵਿੱਚ ਆ ਕੇ गुस्से विच आके सारी अपनी सेना नू सद्या है, मता करन लगे ने, बैठे मता पकाई दुर्गा लियावणी। सारिया सेनापतियां नू मजलस विच बिठा के ये मता कीता है भी दुर्गा नू बन के लियाउणा है। गुरु ग्रंथ साहिब दा यह फुरमान है, प्रथमे मता जे पत्री चलावो। जदों सुलही गुरु अर्जन साहिब ते चढ़ के आया है और कह के आया है जहांगीर नू, गुरां दे भाई पृथ्वी चंद नू भी मैं गुरु अर्जन साहिब दा सिर लैके आवांगा। सिर के दा लैण चलिया गुर अर्जन प्रतख हर। कई बार माण दे विच बंदा रब दा पैदा कीता जीव, रब दा पैदा कीता कीड़ा रब नाल मथा ला बैंदा है। खैर सुलही दा जो अशर होया वो एक इतिहास है। मता शब्द ये कदों पकाया जांदा है, सलाह मशवरा कदों हुंदा जदों कोई चढ़ के आ रहा है जां कोई भी कार्ज आरंभना है आपां मता करदे हां। प्रथमे मता जे पत्री चलावो, बैठे मता पकाई दुर्गा लियावणी। साहिबे कमाल गुरु गोबिंद सिंह आखण लगे, बैठ गए ने सारे, सारियां राक्षसां सलाह कीती है जिउंदी देवी नूं फड़ के लियाउणा है ते जे जिउंदी हथ ना आई ते सिर वढ़ के लियाउणा है। चंड अर मुंड पठाए बहुता कटकदा, जापे छप्पर छाए बणिया के जुमा। गुरु गोबिंद सिंह सच्चे पातशाह कहिंदे ने दो सूरमे, मुंड सेनापति है, सुंभ दा इहदा छोटा भरा चंड है। ये चंड ते मुंड बहुता कड़कदा, बहुत इन्हां नू सेना दे करके जंग वल नू तोरिया है। केजमां तलवारां छप्पर तुसीं वेख्या है, एक झौंपड़ी दे उत्ते घा फूस की छत जी पाई हुंदी है, छन दे उत्ते झौंपड़ी दे उत्ते उहनू छप्पर कहिंदे ने। जां कई बार कोई तरपाल पा दिंदे आ छत ते पर्दा करन लई, कईआं कोल समर्था नहीं हुंदी लैंटर पाउण दी। छप्पर बदल नूं वी कहा गया, कहिंदे इन्नी क सैना है ये कलगी धर दी कलम दी तरंग है, इन्नी क सैना ये कहिंदे उन्हां दे हत्थां विच फड़ियां तलवारां दी छत पै गई है, भाव के समान नजरी नहीं आ रहा। छप्पर जिहा महसूस हो रहा है, आपस विच जुड़ियां तलवारां इउं लगदियां ने जिवें बदल छाए ने, छप्पर पिया होवे। उरवार दैंत ने परवार पारावार पारले पार कुछ नजरी नहीं आउंदा। जेते राय बुलाए चले जुद्दनो, जन जमपुर पकड़ चलाए सबे मारने। हुण जिन्यां नूं सद्या सी सुंभ ने, राजा जदों हुक्म करदा है मनना पैंदा सिपाहियां नूं, नौकरी करन वाला पेशा मनना पैंदा। जिन्यां नूं बुलाया जोध नूं तुर पए ने। इउं महसूस हो रहा है क्योंकि मैदाने जंग विच देवतियां दे नाल देवी है, दुर्गा है, जेड़ा भी सामने आउंदा है उहनूं जमां दे रस्ते तुरी जा रहे ने, और देवी दे वल उह अकाल पुरख है जेड़ा भी उहदी भगती करे। हर जुग जुग भगत उपाया पैज रखदा आया, कली देवी दी नहीं, जेड़ा भी बंदगी करेगा उहदी पैज रखदा है, ते जेड़ा उहनूं भुल जावेगा उहदा हाल मैखा सुर वाला हुंदा है। وہ جیون دے میدان وچ بھی آ رہا لوک پرلوک بھی وہ ہار ہے. مہاراج کہندے نے ایوں لگتا ہے بھی راجے سمب نے جن جم پور پکڑ چلائے سبے مارنے جویں آپ ہی ہتھی فڑ فڑ کے جما دی پوری والوں توڑ دیتے ہون جویں آپ ہی جنگ دے میدان ول توریا ہے تے اتھوں وہ دیوی جم پوری دیاں ٹکٹاں کٹی جاندی ہے جویں آپ ہتھی ساریاں نوں موت دے منہ ول تور رہا ہے. پاؤڑی ڈھول نگارے وائے دلاں مقابلہ روہو روہیلے آئے اتے راکشاں. جنگ دا اصول ہے ویر رس پیدا کرن لئی ڈھول نگارے وجے نے دلاں دا مقابلہ شروع ہویا ہے. روہو روہیلے آئے اتے راکشاں رن بھومی دے وچ رو وچ روب وچ آ کے راکش دینت لوگ او میدان جنگ وچ کی کردے نے. پادشاہ فرماؤندے نے سبنی ترے نچائے برشے پکڑ کے بہتے مار گرائے اندر کھیت دا. گھوڑیاں نوں نچاؤندے نے ترے ویکھو چاہ ہے جنگ دا انہاں دے اندر. کوئی بھی سورما ہے وہ دھرم دے پرتی سر لاؤن دا چاہ ہوندا ہے کیونکہ گرو گرنتھ صاحب دا فرمان ہے پہلا مرن قبول. جیون کی شڈ ہاس زندگی نالوں ہس کے موت قبول کریں تے اتھے پروانگی ہے. تے جنہ نے پروان کیتی ہے موت سر وارے نے سماگم برسیاں شہیدی دیہڑے بھی انہاں دے نے. سانوں کون پوچھے گا سر وارن والیاں دا رتبہ ہی وکھرا ہو جاندا ہے اور کرما نال یہ رتبہ ملدا ہر کسے نوں نہیں. گرو صاحب سچے پادشاہ یہ گل کہندے نے گھوڑیاں نوں نچاؤندے ہتھاں وچ برشے پھڑ کے جدہ نگا سنگا برشے پھڑے ہوندے نے بڑے بڑے برشے ہتھاں وچ پھڑے نے جدوں دیوی سامنے آندے نے نا بہتے مار گرائے اندر کھیت دے. انہاں توں جنے وی نچ دے ٹپ دے آندے سن میدان جنگ اندر ترتی تے وچھا دیندی ہے دیوی. تیری شہبر لائی بٹھی دیوتا بانی وچ اے فرمان آندا ہے بٹھی وٹھنا خوش ہونا. پنتا نے ایک بچن آخیا کہندے جی اندر میہ پاؤندا ہے تے گرو گرنتھ صاحب نے اے بچن کہہ دتا دیکھو پاویں اندر میہ پاوے تے پاویں کوئی ہور میہ پاوے حکم اکال پرکھ دے وچ ہی ہو رہا ہے. کوئی آزاد ہستی نہیں دنیا تے کوئی دنیا تے کہندے نے آزاد ہستی نہیں کوئی بھی دنیا تے آزاد نہیں ہر ایک او دے حکم دا بجا ہویا ہے. وہ ہندو ویر کہندے نے جدو اندر خوش ہوندا او میہ پاؤندا ہے تے کلگی تر نے یہ ویانگ کیتا ہے بھی جدوں اے دیوی خوش ہوئی ہے تیری شہبر لائے انہیں تیران دا میہ پا دتا ہے انہیں تیران دا میہ بہا دتا ہے شہبر لا دتی ہے بے شمار تیر چھڈے نے اون لگدا ہے بوندا باندی ہو رہی ہے بدلاں وچوں ایدا دینتاں دے اتے تیران دی شہبر لائی ہوئی ہے. اگے صاحب فرماؤن کردے نے پھیری سنکھ وجائے سنگر رچیا سنکھ ایک سمندر دا جیو ہے او دی کھول نوں مندراں وچ منہ دے نال لا کے ایک دھونی پیدا کیتی جاندی ہے وجایا جاندا ہے. پھیری کی ہے نفیری نال بجاؤن والا نگارا ہے. ایوں پرانے سمیں جنگ دے وچ اے ساز واج جڑے بینڈ والے بجاؤندے پھردے نے نا خیر انہاں نالوں بہت وڈے وڈے نگارے ہوندے سن ڈھول ہوندے سن یہ میدان جنگ دے اندر وار وار بجائے جاندے نے سنگر رچیا انہاں نوں سن کے جنگ ہور بھی بھینکر اٹھدا ہے ہور بھی جوش آ جاندا ہے تن تن تیر چلائے درگا تنخ لے جدوں دیوی دے کناں چ یہ نفیری دی شنخ دی پھیری دی آواز پیندی ہے وہ بھی پھر جوش و خروش وچ آ کر کے موڈے تو تنوکھ لا کے تن تن کر کے بادشاہ کہندے نے کھچ کھچ کے تیر چھڈ دی ہے جنی دست اٹھائے رہے نہ جیم دے جیڑا بھی وہ سامنے ہو کے ہاتھ چکدا ہے شستر چکدا ہے کہندے وہ شریر چوں سواس چک لیندی ہے وہ شریر چوں شاہ کڈ لیندی ہے سرسا دے کنڈے دا جنگ یاد کرو آسا دی وار لگی ہے صاحبزادہ اجیت سنگھ جتھے دربار سجیا ہے رڑے میدان گھیرے گھیرے فوجاں لے کے کھلوتا ہے ادھروں کے پیما شکن بےد رنگ آم دن پیما شکن قسما توڑن والے مغل سجے دربار وچ آسا دی وار چلدی ہوئے تے حملہ کر دندے نے اتھے فارسی دا مہان کوی لکھدا ہے بھی کلگی ترنے آسا دی وار سماپت کیتی پنجاں باڑیاں دا نتنم کیتا ہے امرت دیاں پنجاں باڑیاں دا ارداس کر کے میان چوں چنڈی کڈی ہے ستگوروں نے راجپوتوں کے شکے چھڑا دیے مغلوں کے جو ولبلے تھے وہ بھی مٹا دیے ایتھے تے دینت پج نہیں رہے مقابلہ کر رہے نے اتہاس گواہ ہے لکھاں چڑھ کے آیا جدوں کلگی تر چنڈی کڈدا سی نا شکے چھڑا دیے مسلمان لکھ رہا ہے سکھ لکھے دے آپاں پتہ کی کہنا اپنے گرو دی وڈیائی کری جاندا ہے غیر بندہ لکھ رہا غیر دھرم وچوں تے کہندا جیڑے مغل ولولے لے کے آئے سی کلگی تر نوں بن کے لے جاواں گے سر قلم کراں گے مغلوں کے ولولے وہ بھی مٹا دیے وہ سپنے چکنا چور کرتے او دی چنڈی نے مٹی چ ملا دتے وہ سپنے جیڑا بھی اگاں ودیا ہے پاتشاہ نے ایک وار دے نال کئیاں دے سر تڑاں تو جدا کر دتے دوڑ گئے سی سرسا تو پچھا نوں پھر ندی نوں ننگیا سی بھاو جہدے وال وہ خشم ہوئے او دا مقابلہ کرنا اوکھا ہو جاندا ہے رب کسے تے بھی ہاتھ رکھ دے کلگی دھر تے خیر وہ اکال دی سرگن مورت ہے اکال پرکھ نے آپ ہی آکھیا سی نا میں اپنا سوت توہے نواجا اے تے سب دیوی دیوتیاں نوکر چاکر نے کلگی دھر تے بچا لکھتے جگر ہے اکال پرکھ دا تے لکھتے جگر جیڑا پتا دا بچہ ہوئے سپوت ہوئے وہ ساریاں طاقتاں لے ہوندا پیو والیاں پھر رب ورگی طاقت ہے او دا مقابلہ کون کرے اسی طرح دیوی تے رب دا ہاتھ ہے اکال پرکھ دا ہاتھ ہے جیڑا وی او دے سامنے آوندا اے چنڈ ار منڈ کھپائے دونوں دیوتا آہو لاؤندی لاؤندی چنڈ اتے منڈ دے سامنے ہوئی ہے انہاں وار کیتے اپنے ٹالیاں تے وار روک دی ہوئی نے اکال پرکھ نوں تے آ کے ایسا وار کیتا ہے تے چنڈ تے منڈ دی تہن لا کے سٹ دتی ہے اور رکت بھی جاؤن لگا ہے گرو گرنتھ صاحب وچ اودا ذکر ہے اور کیتا کنے ہے آپ نرائن کلا دھار جگ مہ پروریو گرو نانک صاحب نے میخا سر دا ذکر کیتا تے کلگی تر نے وستار کر دیتا چنڈی دی وار وچ بھی کدا ماریا ہے گرو نانک نے کیا بھی ماریا گیا ہے رکت بیج ماریا گیا ہے کیوں ماریا کنے ماریا کس طرح ماریا ہن او دا ٹیکا آگے چلے گا گرو گرنتھ صاحب دے وچ یہ وستار نہیں لبے گا بھی رکت بیج نوں کیوں ماریا ہے کنے ماریا کادے لئی ماریا ہے درگا करोड़ा दुर्गा काल पुरख के चरण घुट दिया ने कबीर जी कहिंदे ने पर पता नहीं लगेगा यह दुर्गा कौन है इनू ताकत कितों मिलिया ये दसम पातशाह दसदे ने जिन्हें भी शंके मन विच पैदा होण गुरु ग्रंथ साहिब के प्रति क्योंकि वह कुजे च समुंदर है एक एक पंक्ति च दुनिया का विस्थार पातशाह इहदे विच कर रहे ने महाराज आखण लगे चंड ते मुंड खपा दते चंड नूं मारन करके ही इहदा नाम हिंदू वीरां ने चंडी प्रचलित कीता सी चंड ते मुंड नूं खपाउणा कीता है और इन्हां दोवां नूं जदों खत्म कीता ना सोंबन सोंबर साए मारे दैत सुण जिवें धूमर लोचन की खबर नाल तिल मिला उठिया सुंभ इसे तरह अपने सेनापति मुंड ते उहदे भाई की मौत सुन के सुंभ निसुंभ रसाए गुस्से विच आ गए क्रोध विच आ गए पातशाह कहिंदे ने इत्थे एक गल याद करी जदों चंड ते मुंड खपा दते गए चारे जुग कहानी चलग तेग दी चूंकार अज हमा हील ते दर गुजस्त हलाल अस्त बुरदन बा शमशीर दस्त हीलिया सिरां तो पानी गया नंग कोई हीला काम ना आया अखीर पातशाह कहिंदे मैं तलवार चुकी है क्योंकि जेड़ा तलवार चुक लैंदा है सफलता उहनूं मिलदी है बुझ दिलां नूं नहीं जे तलवार ना कलगी तर चुकाउंदा ते बुल्ले शाह कहिंदा सी ना कहूं अब की ना कहूं तब की अगर ना होते गुरु गोबिंद सिंह तो सुन्नत होती माला नाल नहीं मुगल कढे तलवार ना कढे ने चौवां जुगां विच कहानी चलनी है पातशाह कहिंदे केदी चलग तेग दी जिन्हां तलवार चुक लई है तलवार न्याय दवाउंदी है पर केवल सैल्फ डिफेंस अपना हक लैण लई गुलामी दे संगल तोड़न लई किसे नू गुलाम बनाउण लई तलवार वरतनी गुनाह है औरंगजेब दी तलवार जदों उठी है गुनाह कीता कलगी धर दी जदों उठी है कृपा करन लई उठी है इत्थे अंतर आ जांदा है महाराज कहिंदे ने गुस्से विच आए ने सुंभ ते निसुंभ जो दे सब बुलाए अपने मजलसी मजलस अरबी दा शब्द है बैठण दी जगह भरे दरबार दे विच मजलसी भाव के अपने जोधे बुलाउणे कीते ने और उन्हां दे नाल सलाह करन लगा ओ जोधे कैसे ने उन्हां विच कैसियां ताकतां ने जिन्नी देओ भजाए इंद्र जेहे वे जिन्हां ने इंद्र वर्गे देवते मैदाने जंग चों दौड़ा दिते सन एडे एडे सूरमे ने ओ जिन्हां नूं हुण सद्या है जिन्हां नूं मजलस विच बुलाउणा कीता है गुरु ग्रंथ साहिब नूं नाल लैके चलो मजलस कूड़े लब की पीपी होए खुआर मरदाना जी मजलस कूड़े लब की पीपी होए खुआर गुरु ग्रंथ साहिब तो पुछो साहिबे कमाल आखन लगे ओ जेड़े दैंत महान शूरबीर ने जिन्हां ने इंद्र नूं दौड़ाया है इंद्र वर्गे शूरमे महादेव जिन्हां तो डर के दौड़े ने वो सभा दे विच सदने कीते ने तेई मार गिराए पल विच देवता ऐसे ऐसे शूरमे अगे भी मैदाने जंग विच गए सी वो देवी इथों मैदाने जंग विच शहादत दी अवधि नूं पा गए सन ऐसे होर महान शूरबरी जोधे कठे कीते ने वेखो बाणी दा ए फुरमान है पदवियां सदा नहीं रहिंदियां जे इंद्र दे कोल पदवी है ते ओ भी खसम दी दित्ती होई है इंद्र दी याद विच अकाल पुरख बैठा ते पदवी पा ली याद चों अकाल पुरख निकल गया ते पदवी खो भी लैंदा है जिन्हां ते खुशियां बख्श दवे उन्हां नूं पातशाह कहिंदे ने तख्तो ताज दे भी दिंदा ਤੇ ਜਿਹੜੇ ਉਹਨੂੰ ਚਿਤਾਰ ਦੇਣ ਭੁੱਲ ਜਾਣ ਉਹਨਾਂ ਦੇ ਪਾਸੋਂ ਸਾਹਿਬੇ ਕਮਾਲ ਕਹਿੰਦੇ ਨੇ ਸਹੰਸਰ ਦਾਨ ਦੇ ਇੰਦਰ ਰੋਆਇਆ। ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ, ਇੰਦਰ ਦਾ ਸੁਭਾਅ ਹੀ ਇੱਦਾਂ ਦਾ, ਜਦੋਂ ਦੇ ਰਾਜ ਭੋਗਦਾ ਹੈ ਉਦੋਂ ਮਾਇਆਵਾਸ਼ ਹੋ ਕੇ ਕਰਮੀ ਕੋਈ ਨਾ ਕੋਈ ਗਲਤ ਕਰ ਬਹਿੰਦਾ। ਮਹਾਨ ਰਿਸ਼ੀ ਸਨਾਤਨ ਹਿੰਦੂਆਂ ਦੇ ਵਿੱਚ ਪੂਜਿਆ ਜਾਣ ਵਾਲਾ ਗੌਤਮ ਰਿਸ਼ੀ, ਉਹਦੀ ਇਸਤਰੀ ਅਹੱਲਿਆ ਦਾ ਜਦ ਸਤ ਤੋੜਿਆ ਇਹਨੇ ਜਦੋਂ ਤਖ਼ਤ ਤੇ ਸੀ, ਫਿਰ ਕੀ ਹੋਇਆ? ਸਹੰਸਰ ਦਾਨ ਦੇ ਇੰਦਰ ਰਵਾਇਆ, ਸ਼ਰਾਪ ਦੇ ਦਿੱਤਾ ਉਸ ਰਿਸ਼ੀ ਨੇ, ਗੌਤਮ ਰਿਸ਼ੀ ਨੇ। ਸਹੰਸਰ ਭਗਾ ਪੈਦਾ ਹੋ ਗਈਆਂ, ਰੋਂਦਾ ਹੋਇਆ ਕੁਰਲਾਉਂਦਾ ਹੋਇਆ ਲੁਕ ਕੇ ਦਿਨ ਕੱਟਦਾ ਹੈ। ਦੂਜਾ ਪੱਖ ਤਾਕਤ ਵਿੱਚ ਹੈ ਤੇ ਮਾਇਆਵਾਸ਼ ਹੋ ਕੇ ਗੁਨਾਹ ਕਰ ਲੈਂਦਾ ਤੇ ਜਦੋਂ ਹਾਰ ਗਿਆ ਤੇ ਹੁਣ ਹੱਥ ਜੋੜਦਾ ਫਿਰਦਾ ਵੀ ਮੈਨੂੰ ਤਖ਼ਤ ਦਵਾ ਦਿਓ। ਉਹ ਦੇਵਤਾ ਮਹਾਰਾਜ ਆਖਣ ਲੱਗੇ ਨੇ, ਮੈਦਾਨੇ ਜੰਗ ਵਿੱਚ ਜਿਸ ਨੂੰ ਇਹਨਾਂ ਸੂਰਮਿਆਂ ਨੇ ਹਰਾਇਆ ਸੀ, ਸਮੇਂ ਦਾ ਪਤਾ ਨਹੀਂ, ਤਖ਼ਤ ਤੇ ਬੈਠੇ ਨੂੰ ਤਖ਼ਤ ਤੋਂ ਪੁੰਜੇ ਸੁੱਟ ਦਿੱਤਾ। ਕਹੂੰ ਦੇਵ ਤਾਨ ਕੇ ਦੀਵਾਨ ਮੇਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋਂ। ਇਹ ਕਲਗੀਧਰ ਦੀ ਨਦਰ ਹੈ। ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਸ਼ੀਨ ਲੇਤ ਹੋਂ। ਤੂੰ ਚੇਤੇ ਆ ਤੇ ਇਹ ਪਦਵੀਆਂ ਮਿਲਦੀਆਂ ਨੇ, ਤੂੰ ਵਿਸਰ ਗਿਆ ਤੇ ਤਖ਼ਤ ਤੋਂ ਭੁੰਜੇ ਸੁੱਟ ਦਿੰਦਾ ਹੈ। ਇੰਦਰ ਨੂੰ ਵਿਸਰ ਗਿਆ, ਤਖ਼ਤ ਖੋ ਲਿਆ ਗਿਆ। ਐਸੇ ਐਸੇ ਸੂਰਮੇ ਚਲੋ ਸੱਦੇ ਨੇ ਇੰਦਰ ਤੋਂ ਜਿਹੜੇ ਜੰਗ ਜਿੱਤੇ ਸਨ। ਉਨੀ ਦਸਤੀ ਦਸਤ ਵਜਾਏ ਤਿੰਨਾ ਚਿੱਤ ਕਰ, ਮਜਲਸ ਵਿੱਚ ਬੈਠਿਆਂ ਨੂੰ ਚੰਡ ਤੇ ਮੁੰਡ ਦੀ ਮੌਤ ਦਾ ਜਦੋਂ ਪਤਾ ਲੱਗਾ, ਖਬਰ ਦਿੱਤੀ ਹੈ ਸ਼ੁੰਭ ਨੇ ਵੀ ਸਾਡਾ ਸੈਨਾਪਤੀ ਮਾਰਿਆ ਗਿਆ ਏ, ਤੇ ਮਹਾਰਾਜ ਕਹਿੰਦੇ ਹੱਥ ਤੇ ਹੱਥ ਰੱਖ ਕੇ ਹੱਥਾਂ ਨੂੰ ਮਰੋੜਦੇ ਨੇ, ਘੁੱਟਦੇ ਨੇ, ਪਛਤਾਵਾ ਕਰਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਵੀ ਜਦੋਂ ਇਹੋ ਜਿਹਾ ਸਮਾਂ ਆਉਂਦਾ ਏ, ਮੌਤ ਸਿਰ ਤੇ ਹੋਵੇ ਤੇ ਕੋਈ ਹੱਥ ਮਰੋੜਦਾ ਹੈ? ਕੋਈ ਪਛਤਾਵਾ ਕਰਦਾ? ਕਹਿੰਦੇ ਹੱਥ ਮਰੋੜੈ ਤਨ ਕਪੈ ਸ਼ਾਹੋ ਹੋਆ ਸੇਤ। ਪੁੱਛੋ ਪਛਤਾਵਾ ਹੁੰਦਾ? ਇਹ ਹੱਥ ਮਰੋੜੈ ਸਿਰ ਧੁਣੈ ਜਾਂ ਰੈਣ ਵਿਹਾਣੀ। ਹੁਣ ਸਮਾਂ ਲੰਘ ਗਿਆ, ਹੱਥ ਮਰੋੜ ਨਾਲ ਹੱਥ ਕੱਖ ਨਹੀਂ ਆਉਂਦਾ, ਪਰ ਪਛਤਾਵਾ ਹਰ ਬੰਦਾ ਕਰਦਾ ਹੈ। ਔਖੀ ਵੇਲੇ ਐਂ ਕਰ ਲੈਂਦੇ, ਔਂ ਕਰ ਲੈਂਦੇ, ਆ ਸਮਾਂ ਨਹੀਂ ਸੀ ਆਉਣਾ, ਪਛਤਾਵਾ ਹਰ ਬੰਦਾ ਕਰਦਾ ਹੈ। ਇਹ ਪਛਤਾਵਾ ਕਰ ਰਹੇ ਨੇ, ਹੱਥ ਮਲ ਰਹੇ ਨੇ। ਹੁਣ ਸੁੰਭ ਤੇ ਨਸੁੰਭ ਦਾ ਸਭ ਤੋਂ ਵੱਡਾ ਸੂਰਮਾ, ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਵੇਗਾ, ਮਹਾਰਾਜ ਕਹਿੰਦੇ ਨੇ ਭਰੀ ਮਜਲਸ ਵਿੱਚ ਦਰਬਾਰ ਵਿੱਚ, ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਏ ਦੇ। ਸ੍ਰਣਵਤ ਬੀਜ, ਇਹਦੇ ਅਨੇਕਾਂ ਅਰਥ ਬਣਦੇ ਨੇ। ਜਿਹਦੇ ਬੀਜ ਵਿੱਚ, ਦਾਣਿਆਂ ਵਿੱਚ ਲਹੂ ਦਾ ਰੰਗ ਹੋਵੇ, ਅਨਾਰ ਨੂੰ ਵੀ ਸ੍ਰਣਵਤ ਬੀਜ ਕਹਿ ਦਿੰਦੇ ਨੇ, ਸ੍ਰਣਵਨ ਲਹੂ। ਇਹ ਸ੍ਰਵਣਤ ਬੀਜ ਦੇ ਵਿੱਚ ਇੱਕ ਤਾਕਤ ਸੀ ਵੀ ਜਦੋਂ ਇਹਦਾ ਖੂਨ ਡੁੱਲਦਾ ਸੀ, ਖੂਨ ਦੇ ਹਰ ਤੁਬਕੇ ਚੋਂ ਦੈਤ ਪੈਦਾ ਹੁੰਦੇ ਸੀ, ਤੇ ਅਸੀਂ ਸ਼ੰਕਾ ਕਰਨਾ ਵੀ ਇਹ ਮਿਥਿਆਸ ਹੈ, ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਾਂ ਪੁੱਛਾਂਗੇ ਜਦੋਂ ਸ੍ਰਵਣਤ ਬੀਜ ਦੇ ਸਿਰ ਤੇ ਵਾਰ ਹੋਣਾ, ਉਦੋਂ ਪੁੱਛਾਂਗੇ ਪਾਤਸ਼ਾਹ ਮਿਥਿਆਸ ਦਾ ਮਤਲਬ ਹੈ ਮਿਥ, ਝੂਠ। ਤੇ ਅਸੀਂ ਸੁਣਿਆ ਏ, ਆ ਜਿੰਨੀ ਤੇਰੀ ਬਾਣੀ ਹੈ, ਹੁਣ ਧਿਆਨ ਦਿਓ, ਜਿਹੜੇ ਦੂਜੇ ਧਰਮਾਂ ਨੂੰ ਮਿਥਿਆਸ ਕਹਿੰਦੇ ਨੇ ਉਹ ਖਿਆਲ ਕਰਨ, ਕੱਲ ਨੂੰ ਸਾਡੇ ਇਤਿਹਾਸ ਨੂੰ ਵੀ ਉਹ ਮਿਥਿਆਸ ਆਖਣਗੇ। ਉਹ ਜਦੋਂ ਤੁਸੀਂ ਕਿਸੇ ਧਰਮ ਨੂੰ ਨਹੀਂ ਬਖਸ਼ਦੇ ਤੇ ਤੁਹਾਨੂੰ ਕੋਈ ਬਖਸ਼ੇਗਾ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਮਿਥ, ਮਿਥ ਦਾ ਮਤਲਬ ਹੈ ਝੂਠ। ਆ ਜਿਹੜਾ ਰਾਜਾ ਇੰਦਰ ਹੈ, ਆ ਜਿਹੜਾ ਜਮਰਾਜ ਹੈ, ਆ ਜਿਹੜੀ 84 ਲੱਖ ਜੂਨ ਹੈ, ਆ ਜਿਹੜਾ ਸ੍ਰਣਵਤ ਬੀਜ ਹੈ, ਆ ਜਿਹੜਾ ਮੈਖਾ ਸੁਰ ਹੈ, ਰਕਤ ਬੀਜ ਹੈ, ਸੁੰਭ ਨਿਸੁੰਭ ਹੈ, ਕੀ ਇਹ ਝੂਠ ਨੇ? ਸੁਣਿਆ ਹੈ ਤੁਹਾਨੂੰ ਅਕਾਲ ਪੁਰਖ ਦਾ ਹੁਕਮ ਆਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਹ ਖਸਮ ਦੀ ਬਾਣੀ ਹੈ ਤੇ ਖਸਮ ਨੇ ਮਿਥਿਹਾਸ ਦੱਸਿਆ ਤੁਹਾਨੂੰ ਖਸਮ ਨੇ ਮਿੱਥ ਦੱਸੀ ਹੈ ਤੁਹਾਨੂੰ ਖਸਮ ਨੇ ਝੂਠ ਦੱਸਿਆ ਹੈ ਤੁਹਾਨੂੰ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ ਫਿਰ ਇਹਦਾ ਮਤਲਬ ਹੀ ਰੱਬ ਝੂਠ ਆਉਂਦਾ ਸੀ ਗੁਰੂ ਨਾਨਕ ਦੇ ਕੰਨ ਵਿੱਚ ਤੇ ਗੁਰੂ ਨਾਨਕ ਨੇ ਸਾਨੂੰ ਝੂਠ ਸੁਣਾ ਦਿੱਤਾ ਥੋੜਾ ਜਿਹਾ ਵਿਚਾਰ ਚ ਖੁਬਿਆ ਕਰੋ ਜੇ ਮਿਥਿਹਾਸ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਿੱਥ ਝੂਠ ਨਹੀਂ ਲਿਖਿਆ ਜਾਵੇਗਾ ਕਿਉਂਕਿ ਗੁਰੂ ਨੇ ਡੰਕੇ ਤੇ ਚੋਟ ਲਾ ਕੇ ਆਖਿਆ ਏ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰੂ ਦੱਸੈ ਵਾਟ ਮਰੀਦਾ ਗੁਰੂ ਕਹਿੰਦਾ ਝੂਠ ਨਾ ਮਾਰਦੇ ਆਪ ਸਾਰਾ ਝੂਠ ਹੀ ਲਿਖ ਗਿਆ ਮਿੱਥ ਨਹੀਂ ਸਾਖੀ ਉਹ ਬਣਦੀ ਹੈ ਜਿਹੜੀ ਘਟਨਾ ਵਾਪਰੀ ਹੋਵੇ ਸਾਖਿਆਤ ਗਵਾਹੀ ਦੇਣ ਦੇ ਲਈ ਕੋਈ ਮਿਥਿਹਾਸ ਨਹੀਂ ਸਭ ਕੁਝ ਹੋਇਆ ਹੈ ਦੁਨੀਆਂ ਤੇ ਹੁੰਦਾ ਰਹੇਗਾ ਤਾਕਤਾਂ ਲੈ ਕੇ ਦੈਵਿਕ ਤਾਕਤਾਂ ਲੈ ਕੇ ਦੇਵੀ ਦੇਵਤੇ ਆਉਂਦੇ ਰਹੇ ਨੇ ਜੇ ਸਾਡੇ ਸਿੰਘਾਂ ਨੇ ਹਾਥੀ ਢਾਏ ਹੋਏ ਨੇ ਤੇ ਹੋਰਾਂ ਧਰਮਾਂ ਵਿੱਚ ਵੀ ਰੱਬ ਦੀਆਂ ਬਖਸ਼ਿਸ਼ਾਂ ਵਰਤਦੀਆਂ ਰਹੀਆਂ ਨੇ ਪਰ ਖੈਰ ਇੰਨਾ ਕੁ ਅੰਤਰ ਆ ਜਾਂਦਾ ਰਿਹਾ ਏ ਉਹ ਵਿਸ਼ਨੂੰ ਦੇ ਅਵਤਾਰ ਹੋਏ ਨੇ ਤੇ ਸਾਡਾ ਉਹ ਬਾਪੂ ਕੌਣ ਹੈ ਜੋਤ ਰੂਪ ਹਰਾਪ ਗੁਰ ਨਾਨਕ ਕਹਾਇਓ ਕਾਲ ਪੁਰਖ ਆ ਪਾਇਆ ਇਸ ਕਰਕੇ ਉਹਨੇ 125,000 ਨਾਲ ਇੱਕ ਇੱਕ ਨੂੰ ਲੜਾਇਆ ਏ ਜੋ ਹੋਰ ਕੋਈ ਪੈਗੰਬਰ ਨਹੀਂ ਕਰ ਸਕਿਆ ਪਰ ਉਹਨਾਂ ਦੇਵਤਿਆਂ ਵਿੱਚ ਵੀ ਬਰਕਤਾਂ ਰਹੀਆਂ ਨੇ ਜੇ ਮਿਥਿਹਾਸ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪੰਕਤੀ ਦਾ ਕੋਈ ਕੰਮ ਨਹੀਂ ਵੀ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਇਹ ਤੇ ਮਹਾਰਾਜ ਨੇ ਲਿਖਣੀ ਨਹੀਂ ਸੀ ਫਿਰ ਲਿਖਣਾ ਸੀ ਵੀ ਤਗੜੇ ਹੋ ਗਏ ਝੂਠ ਮਾਰੋ ਸਿੱਖੋ ਮੈਂ ਤੁਹਾਨੂੰ ਮਿਥਿਹਾਸ ਲਿਖ ਕੇ ਦੇ ਰਿਹਾ ਇਹ ਐਵੇਂ ਵਾਹ ਵਾਹ ਗੱਲਾਂ ਨੇ ਇਹਨਾਂ ਦਾ ਅਰਥ ਕੋਈ ਨਹੀਂ ਬਣਦਾ ਵੀ ਆਹ ਮਿਥਿਹਾਸ ਹੈ ਫਲਾਨਾ ਮਿਥਿਹਾਸ ਹੈ ਸਰਣਵਤ ਬੀਜ ਦਾ ਜ਼ਿਕਰ ਆਵੇਗਾ ਰਕਤ ਬੀਜ ਦਾ ਜ਼ਿਕਰ ਆਵੇਗਾ ਉਹਦੇ ਕੋਲ ਬਰਕਤਾਂ ਸੀ ਔਰ ਉਹਨੂੰ ਸਾਰਿਆਂ ਨਾਲੋਂ ਮੁਸ਼ਕਲ ਘੜੀ ਵਿੱਚ ਉਹਦਾ ਵੱਧ ਦੁਰਗਾ ਨੇ ਕੀਤਾ ਸੀ ਬਾਕੀ ਸੁੰਭਨ ਸੁੰਭ ਵੀ ਸੌਖੇ ਮਾਰ ਲਏ ਸਨ ਸਰਣਵਤ ਬੀਜ ਨੂੰ ਸੈਨਾਪਤੀ ਨੂੰ ਸੱਦਿਆ ਏ ਬੀੜੇ ਰਾਏ ਦੇ ਜਿਵੇਂ ਭਰੀ ਮਜਲਸ ਵਿੱਚ ਇਹ ਪ੍ਰਚਲਿਤ ਹੈ ਵੀ ਬੀੜਾ ਰੱਖਿਆ ਜਾਂਦਾ ਸੀ ਪਾਨਾਂ ਦਾ ਵੀ ਚੁੱਕੋ ਕਿਹੜਾ ਸੂਰਮਾ ਉਸ ਦੇਵੀ ਨੂੰ ਬੰਨ ਕੇ ਲਿਆਵੇਗਾ ਇਹ ਸਰਣਵਤ ਬੀਜ ਨੇ ਚੋਟ ਕੀਤੀ ਹੈ ਦਮਾਮੇ ਤੇ ਬੀੜਾ ਚੁੱਕ ਲਿਆ ਤਲਵਾਰ ਚੁੱਕ ਲਈ ਹੈ ਜਾਂ ਦੇਵੀ ਇੱਥੇ ਬੰਨ ਕੇ ਲਿਆਵਾਂਗਾ ਤੇ ਜਾਂ ਆਪਣਾ ਸਿਰ ਮੈਦਾਨੇ ਜੰਗ ਵਿੱਚ ਦੇਵਾਂਗਾ ਲੈ ਕੇ ਫੌਜਾਂ ਨੂੰ ਕੈਸੀਆਂ ਫੌਜਾਂ ਨੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅਰੜਾਏ ਰਾਕਸ ਲੋਹਲੇ ਸੰਜ ਸਨਾ ਲੋਹੇ ਦੀ ਪੋਸ਼ਾਕ ਪਟੇਲਾ ਚਿਹਰੇ ਤੇ ਜਾਲੀ ਲੋਹੇ ਦੀ ਜਾਲੀ ਵੀ ਸਿਰ ਤੇ ਵਾਰ ਨਾ ਕੋਈ ਚੱਲੇ ਚਿਲਕਤ ਟੋਪੀਆਂ ਤੇ ਚਮਕਦਾਰ ਲੋਹੇ ਦੇ ਟੋਪ ਆ ਜਿੱਦਾਂ ਅੱਜ ਕੱਲ੍ਹ ਹੈਲਮੈਟ ਪਾਈ ਫਿਰਦੇ ਨੇ ਵੀ ਸਿਰ ਤੇ ਵਾਰ ਨਾ ਹੋਵੇ ਸਾਹਿਬ ਕਹਿੰਦੇ ਇਉਂ ਸੱਜ ਧੱਜ ਕੇ ਸਰਣੋਤ ਬੀਜ ਦੀ ਸੈਨਾ ਲੁੱਜਣ ਨੂੰ ਅਰੜਾਏ ਗੱਜਦੇ ਵੱਜਦੇ ਲੁੱਜਣ ਲਈ ਮੈਦਾਨੇ ਜੰਗ ਵਿੱਚ ਜੂਝਣ ਦੇ ਲਈ ਰਾਕਸ ਰੋਹਲੇ ਬੜੇ ਰੋਬ ਨਾਲ ਆਏ ਹਨ ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕਹਿ ਮਿਲਤੇ ਈ ਦਾਨੋ ਆਏ ਹੁਣ ਸੰਗਰ ਦੇਖਣਾ ਐਸੇ ਸੂਰਮੇ ਐਨ ਸੱਜ ਧੱਜ ਕੇ ਮੈਦਾਨੇ ਜੰਗ ਵਿੱਚ ਆਪਣੇ ਮਾਲਕ ਸਰਣੋਤ ਬੀਜ ਨਾਲ ਚੱਲੇ ਕਦੇ ਨਾ ਕਿਨੇ ਹਟਾਏ ਉਹ ਸੂਰਮੇ ਨੇ ਜਿਨ੍ਹਾਂ ਨੂੰ ਅੱਜ ਤੱਕ ਕੋਈ ਤਾਕਤ ਵੀ ਪਿੱਛੇ ਨਹੀਂ ਹਟਾ ਸਕੀ ਅੱਜ ਤੱਕ ਜਿਨ੍ਹਾਂ ਕਦੇ ਜੁੱਧ ਮਚਾ ਕੇ ਇਹਨਾਂ ਨੂੰ ਪਿੱਛੇ ਨਹੀਂ ਤੱਕਿਆ ਪਿੱਛੇ ਨਹੀਂ ਕੀਤਾ ਐਸੇ ਉਹ ਬਾਹੂਬਲੀ ਸੂਰਮੇ ਨੇ ਜਿੱਥੇ ਕਦਮ ਰੱਖ ਦੇਣ ਕੋਈ ਪੁੱਟ ਨਹੀਂ ਸੀ ਸਕਿਆ ਮਿਲਤੇ ਹੀ ਦਾਨੋ ਆਏ ਹੁਣ ਸੰਗਰ ਦੇਖਣਾ ਪਤਾ ਕੀ ਕਹਿੰਦੇ ਨੇ ਨਾਲੇ ਤੁਰੇ ਆਉਂਦੇ ਨੇ ਨਾਲੇ ਕਹਿੰਦੇ ਨੇ ਅੱਜ ਵੇਖਾਂਗੇ ਦੇਵੀ ਨੂੰ ਅੱਜ ਵੇਖਿਓ ਜੰਗ ਦੇ ਮੈਦਾਨ ਅੰਦਰ ਉਹ ਬੜੇ ਬੜੇ ਧੁੰਮਰ ਲੋਚਨ ਵਰਗਿਆਂ ਨੂੰ ਮਾਰਨ ਵਾਲੀ ਮਾਈ ਸਾਡੇ ਸਾਹਮਣੇ ਕਿੰਨਾ ਕੁ ਚਿਰ ਖੜਦੀ ਹੈ ਇਉਂ ਲਲਕਾਰੇ ਮਾਰਦੇ ਤੁਰ ਪਏ ਨੇ ਪੌੜੀ ਦੈਂਤੀ ਡੰਡ ਉਭਾਰੀ ਨੇੜੇ ਆਏ ਕਹਿ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਪਾਤਸ਼ਾਹ ਕਹਿੰਦੇ ਨੇ ਰੱਬ ਦੀ ਯਾਦ ਵਿੱਚ ਉਹ ਮਾਈ ਬੈਠੀ ਹੈ ਚੌਂਕੜਾ ਲਾ ਕੇ ਅਕਾਲ ਪੁਰਖ ਨੂੰ ਧਿਆਉਂਦੀ ਦੇ ਕੰਨਾਂ ਵਿੱਚ ਸ਼ੋਰ ਸੁਣਿਆ ਵੇਖੋ ਜਦੋਂ ਇੱਕ ਵੱਡਾ ਪਹਾੜ ਡਿੱਗ ਪੈਂਦਾ ਸੀ, ਸੈਨਾਪਤੀ ਮਾਰਿਆ ਜਾਂਦਾ ਸੀ, ਉਹ ਬਚੇ ਖੁਚੇ ਦੌੜ ਜਾਂਦੇ ਸੀ, ਮਜਲਸ ਹੁੰਦੀ ਸੀ, ਤਿਆਰੀ ਹੁੰਦੀ ਸੀ ਵੀ ਹੁਣ ਕਿਹੜਾ ਸਾਹਮਣਾ ਕਰੇਗਾ, ਤੇ ਇੰਨਾ ਕੁ ਸਮਾਂ ਮਿਲ ਜਾਂਦਾ ਸੀ ਸਾਹ ਲੈਣ ਨੂੰ। ਪਰ ਜਿਹੜੇ ਰੱਬ ਦੇ ਭਗਤ ਨੇ ਨਾ, ਉਹ ਸਮਾਂ ਅਜਾਈ ਨਹੀਂ ਗਵਾਉਂਦੇ, ਜਦੋਂ ਸਮਾਂ ਮਿਲੇ ਚੌਂਕੜਾ ਲਾ ਲੈਂਦੇ। ਬਹਿ ਗਈ ਬਾਈ ਚੌਂਕੜਾ ਲਾ ਕੇ ਅਕਾਲ ਪੁਰਖ ਨੂੰ ਧਿਆਇਆ, ਬਰਕਤਾਂ ਮੰਗੀਆਂ ਨੇ, ਕੰਨਾਂ ਦੇ ਵਿੱਚ ਦੈਂਤੀ ਡੰਡ ਉਭਾਰੀ, ਸ਼ੋਰ ਸ਼ਰਾਬਾ ਸੁਣਿਆ ਏ, ਜਦੋਂ ਨੇੜੇ ਆ ਗਏ ਨੇ, ਸਿੰਘ ਕਰੀ ਅਸਵਾਰੀ, ਦੁਰਗਾ ਸੋਰ ਸੁਣ, ਆਪਣੀ ਅਸਵਾਰੀ ਸ਼ੇਰ ਨੂੰ ਬੁਲਾ ਕਰਕੇ ਸਵਾਰ ਹੋ ਗਈ ਹੈ, ਖੱਬੇ ਦਸਤ ਉਭਾਰੀ, ਗਦਾ ਫਿਰਾਏ ਕੈ ਗਦਾ ਤਿਰਸ਼, ਵਾਹਿਗੁਰੂ ਆ ਜਿਹੜੀ ਹਨੂਮਾਨ ਫੜੀ ਫਿਰਦਾ ਹੱਥ ਵਿੱਚ ਗੁੰਬਦ, ਹੁਣ ਤੇ ਮੈਨੂੰ ਖਿਆਲ ਨਹੀਂ, ਪਰ ਛੇਵੇਂ ਪਾਤਸ਼ਾਹ ਦੀ ਸੱਤ ਧਾਤਾਂ ਤੋਂ ਬਣੀ ਗਦਾ ਸ੍ਰੀ ਅਕਾਲ ਤਖਤ ਸਾਹਿਬ ਮੌਜੂਦ ਹੁੰਦੀ ਸੀ। ਹੁਣ ਮੈਂ ਦਰਸ਼ਨ ਨਹੀਂ ਕੀਤੇ, ਨਾ ਮੇਰਾ ਕੋਈ ਉੱਥੇ ਬਹੁਤਾ ਖਿਆਲ ਹੀ ਗਿਆ ਹੈ। ਮੈਂ ਫਿਰ ਕਹਿ ਦਵਾਂ, ਤਰਸ਼ੂਲ ਹੋਵੇ, ਤਲਵਾਰ ਹੋਵੇ, ਗਦਾ ਹੋਵੇ, ਇਹ ਕਿਸੇ ਧਰਮ ਦੇ ਹਥਿਆਰ ਨਹੀਂ, ਜਿਹੜੇ ਸੂਰਮੇ ਦੇ ਹੱਥ ਵਿੱਚ ਹੋਣ ਉਹ ਵਰਤਦੇ ਨੇ। ਹੁਣ ਇੱਕ ਹੋਰ ਧਿਆਨ ਦਿਓ, ਜੇ ਗਦਾ ਸ਼ਬਦ ਨੂੰ ਹਿੰਦੂਆਂ ਨਾਲ ਜੋੜਦੇ ਹਾਂ ਨਾ ਆਪਾਂ, ਵੀ ਇਹ ਹਨੂਮਾਨ ਵਰਤਦਾ ਰਿਹਾ ਹੈ, ਤੇ ਜੇ ਕੋਈ ਸਿੱਖ ਫੜ ਲਵੇ ਤੇ ਆਖਣਗੇ ਉਹ ਲਓ ਜੀ ਉਹ ਹਿੰਦੂ ਬਣ ਗਿਆ, ਜੇ ਏਜੰਸੀਆਂ ਦਾ ਗਦਾ ਫੜ ਲਈ ਤੇ ਏਜੰਸੀਆਂ ਦਾ ਬੰਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਓ ਵੀ ਗਦਾ ਫੜਨ ਦੇ ਨਾਲ ਤੇਰੇ ਚਰਨਾਂ ਤੋਂ ਦੂਰ ਹੋ ਜਾਈਦਾ, ਕੋਈ ਸ਼ਸਤਰ ਫੜਨ ਦੇ ਨਾਲ ਦੂਰ ਹੋ ਜਾਈਦਾ ਹੈ? ਤੇ ਸਾਹਿਬ ਕਮਾਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ, ਪ੍ਰਹਿਲਾਦ ਨੂੰ ਮਾਰਨੇ ਦੇ ਲਈ ਹਰਨਾਕਸ਼ ਨੇ ਗੁਰਜ ਚੁੱਕੀ ਸੀ। ਇਹਦੇ ਹਥਿਆਰ ਹੈ, ਕੋਈ ਵੀ ਚੁੱਕ ਸਕਦਾ ਹੈ, ਹਥਿਆਰ ਨੂੰ ਕੋਈ ਵੀ ਚੁੱਕ ਸਕਦਾ ਹੈ। ਮਹਾਰਾਜ ਕਹਿੰਦੇ ਨੇ, ਖੱਬੇ ਦਸਤ ਉਭਾਰੀ, ਗਦਾ ਫਿਰਾਏ ਕੈ, ਖੱਬੇ ਹੱਥ ਦੇ ਵਿੱਚ ਗਦਾ ਨੂੰ ਇਸ ਦੇਵੀ ਨੇ ਚੁੱਕਣਾ ਕੀਤਾ ਹੈ, ਔਰ ਚੁੱਕ ਕਰਕੇ ਦੈਂਤਾਂ ਦੇ ਵੱਲ ਨੂੰ ਵਧੀ ਹੈ। ਬਾਣੀ ਦਾ ਇਹ ਫੁਰਮਾਨ ਹੈ, ਹਰਨਾਕਸ਼ ਨੇ ਗੁਰਜ ਚੁੱਕੀ ਹੈ ਭਗਤ ਨੂੰ ਮਾਰਨੇ ਦੇ ਲਈ, ਦੇਵੀ ਨੇ ਗੁਰਜ ਚੁੱਕੀ ਹੈ ਦੈਂਤ ਨੂੰ, ਵਿਕਾਰਾਂ ਨੂੰ ਮਾਰਨੇ ਦੇ ਲਈ। ਗੁਰਜ ਚੁੱਕਣ ਵਿੱਚ ਅੰਤਰ ਹੈ, ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ, ਕਹਾਂ ਤੁਮਾਰਾ ਜਗਦੀਸ਼ ਗੁਸਾਈ। ਪ੍ਰਹਿਲਾਦ ਨੂੰ ਕਹਿੰਦਾ ਹਰਨਾਕਸ਼, ਉਹ ਯਾਦ ਕਰ ਜਿਹੜੇ ਰਾਮ ਦਾ ਨਾਮ ਜਪਦਾ, ਅਕਾਲ ਪੁਰਖ ਨੂੰ ਯਾਦ ਕਰ ਲੈ, ਮੈਂ ਦੇਖਦਾ ਵੀ ਤੇਰਾ ਸਿਰ ਹੁਣ ਫਿਸਣੋਂ ਕੌਣ ਬਚਾਉਂਦਾ। ਆਪਣੇ ਲਖਤੇ ਜਿਗਰ ਨੂੰ ਮਾਰਨ ਲੱਗਾ ਸੀ, ਰਾਕਸ਼ਸ਼ ਬਿਰਤੀ ਹੈ। ਇਸੇ ਤਰ੍ਹਾਂ ਦੁਰਗਾ ਉਠਾ ਤੇ ਰਹੀ ਹੈ ਗੁਰਜ, ਪਰ ਉਹਦਾ ਥੋੜਾ ਜਿਹਾ ਸੁਭਾਅ ਸੱਤ ਪੁਰਸ਼ਾਂ ਵਾਲਾ ਏ, ਉਹਦੇ ਕਰਮੋ ਕਦਮ ਵੱਖਰੇ ਨੇ। ਉਹ ਭਲੇ ਦੇ ਲਈ ਗੁਰਜ ਉਠਾ ਰਹੀ ਹੈ, ਜਿਹੜੇ ਰੱਬ ਦੇ ਪਿਆਰੇ ਨੇ ਉਹ ਭਲੇ ਲਈ ਸਦਾ ਸ਼ਸਤਰ ਉਠਾਉਂਦੇ ਨੇ। ਵੈਸੇ ਵੀ ਜਿਹੜਾ ਗੁਰਜ ਸ਼ਬਦ ਹੈ ਨਾ, ਇਹ ਫਾਰਸੀ ਦਾ ਜੇ ਪਤਾ ਨਹੀਂ ਕਿੱਥੋਂ ਮੂਰਖ ਉੱਠ ਕੇ ਕਰਨ ਲੱਗ ਪੈਂਦੇ ਜੀ, ਇਹ ਤੇ ਹਿੰਦੂਆਂ ਦਾ ਸ਼ਸਤਰ ਹੈ, ਇਹ ਗੁਰਜ ਸ਼ਬਦ ਹੀ ਫਾਰਸੀ ਦਾ, ਇਹ ਤੇ ਸ਼ਬਦ ਹੈ ਹੀ ਨਹੀਂ ਹਿੰਦੀ ਦਾ, ਸੰਸਕ੍ਰਿਤ ਦਾ। ਤੇ ਜੇ ਗੁਰਜ ਫਾਰਸੀ ਦਾ ਸ਼ਬਦ ਹੈ, ਗਦਾ ਜਿਹਾ ਸ਼ਸਤਰ ਗੁਰਜ ਫਾਰਸੀ ਦਾ ਸ਼ਬਦ ਹੈ, ਤੇ ਫਿਰ ਇਹਦਾ ਮਤਲਬ ਹੈ ਵੀ ਪਹਿਲਾਂ ਇਸਲਾਮ ਵਿੱਚ ਹੋਵੇਗਾ, ਇਹ ਤੇ ਕੋਈ ਵੀ ਵਰਤ ਸਕਦਾ। ਫਿਰ ਤੇ ਮੈਂ ਕਹਿੰਦਾ ਨਾ ਵੀ ਤਲਵਾਰ ਪਾਉਣੀ ਛੱਡ ਦਈਏ, ਸਾਡੇ ਤੋਂ ਪਹਿਲਾਂ ਹਿੰਦੂ ਵੀ ਚੁੱਕੀ ਫਿਰਦੇ ਰਹੇ ਨੇ, ਜਿਹੜੀ ਤਲਵਾਰ ਹੈ 2.5-3 ਫੁੱਟੀ ਉਹ ਛੱਡ ਦਈਏ। ਸ਼ਸਤਰ ਕਿਸੇ ਧਰਮ ਨਾਲ ਰਿਲੇਟਡ ਨਹੀਂ, ਜਿਹੜੇ ਸੂਰਮੇ ਹੱਥ ਆ ਗਿਆ ਜਦੋਂ ਭਲੇ ਲਈ ਚੁੱਕਿਆ ਗਿਆ, ਤੇ ਉਹ ਸ਼ਸਤਰ ਜਿਹੜਾ ਉਹ ਪੀਰ ਵਰਗਾ ਰੱਬ ਵਰਗਾ ਜਿਹੜਾ ਕਿਸੇ ਤੇ ਦਇਆ ਦੇ ਕੰਮ ਆ ਗਿਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਖੱਬੇ ਹੱਥ ਵਿੱਚ ਗਦਾ ਚੁੱਕੀ ਹੈ, ਸੈਨਾ ਸਭ ਸੰਘਾਰੀ, ਸਰਣ ਉਤ ਬੀਜ ਦੀ ਜਣ ਮੱਧ ਖਾਏ ਮਦਾਰੀ, ਘੁੰਮਣ ਸੂਰਮੇ। ਗਦਾ ਕੱਢ ਕੇ ਸਰਣਵਤ ਬੀਜ ਦੇ ਕੁਝ ਪਲਾਂ ਦੇ ਵਿੱਚ ਇਹ ਫੌਜੋ, ਇਹ ਸਿਪਾਹੀ, ਇਹ ਸਾਜੋ ਬਾਜੋ ਲੈ ਕੇ ਪਹੁੰਚੇ ਹੋਏ ਸਿਪਾਹੀਆਂ ਨੂੰ ਧਰਤੀ ਤੇ ਵਿਛਾ ਰਹੀ ਹੈ। ਏਦਾਂ ਜ਼ਖਮ ਖਾ ਕੇ ਝੂਮ ਰਹੇ ਨੇ ਇਹ ਰਾਕਸ਼ਸ਼ ਲੋਕ, ਜਾਂ ਦੈਂਤਾਂ ਪਾਸੋਂ ਜ਼ਖਮ ਖਾ ਕੇ ਏਦਾਂ ਸੂਰਮੇ ਘੁੰਮ ਰਹੇ ਨੇ ਜਣ ਮਦ ਖਾਏ ਮਦਾਰੀ, ਜਿਵੇਂ ਕੋਈ ਮਦਾਰੀ ਸ਼ਰਾਬ ਪੀ ਕੇ ਗੇੜੇ ਦਿੰਦਾ ਹੈ, ਇਸ ਪ੍ਰਕਾਰ ਦੇ ਨਾਲ ਜਿਵੇਂ ਮਦਾਰੀ ਬਾਜੀਗਰ ਖੇਡ ਵਿਖਾਉਂਦਾ ਨਾ, ਨੱਚਦਾ ਟੱਪਦਾ ਫਿਰਦਾ ਏ, ਗੇੜੇ ਲਾਉਂਦਾ ਫਿਰਦਾ ਏ, ਜ਼ਖਮਾਂ ਵਿੱਚ ਕੁਰਲਾਉਂਦੇ ਹੋਏ ਇਹ ਲੋਕ ਇਉਂ ਗੇੜਾ ਦੇ ਰਹੇ ਨੇ, ਇੱਧਰ ਉੱਧਰ ਦੌੜ ਰਹੇ ਨੇ, ਦਰਦ ਦੇ ਵਿੱਚ ਗਲਤਾਨ ਨੇ, ਮਹਿਸੂਸ ਹੁੰਦਾ ਜਿਵੇਂ ਮਦਾਰੀ ਦੀ ਕੋਈ ਖੇਡ ਚੱਲਦੀ ਹੋਵੇ। ਔਰ ਕਈਆਂ ਦਾ ਹਸ਼ਰ ਅੱਗੇ ਦੱਸਦੇ ਨੇ, ਅਗਣਤ ਪਾਓ ਪਸਾਰੀ ਰੁੱਲੇ ਅਹਾੜ ਵਿੱਚ, ਰਣ ਭੂਮੀ ਅਹਾੜ ਰਣ ਭੂਮੀ ਦੇ ਵਿੱਚ ਅਗਣਤ ਪਾਓ ਪਸਾਰੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪੈਰ ਪਸਾਰ ਕੇ ਕਈ ਲੇਟੇ ਹੋਏ ਨੇ, ਖਤਮ ਹੋ ਚੁੱਕੇ ਨੇ, ਕਈ ਜ਼ਖਮਾਂ ਨਾਲ ਜਿਹੜੇ ਮਰੇ ਨਹੀਂ ਕੱਟ ਵੱਡ ਕਰਕੇ ਤੜਫ ਰਹੇ ਨੇ। ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ, ਸਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ, ਆਜ ਹਮਾਰੇ ਬਣੇ ਫਾਗ। ਫਲਗੁਣ ਫੱਗਣ ਵਿੱਚ ਤਿਉਹਾਰ ਕਿਹੜਾ ਆਉਂਦਾ ਹੈ? ਹੋਲੀ। ਔਰ ਕਹਿੰਦੇ ਕੀ ਨੇ, ਫਲਗੂ ਗੁਲਾਲ ਜਿੱਥੇ ਰੰਗ ਵਰਤਿਆ ਜਾਵੇ। ਮਹਾਰਾਜ ਕਹਿੰਦੇ ਨੇ ਏਦਾਂ ਲੇਟੇ ਹੋਏ ਨੇ, ਏਦਾਂ ਰੰਗੇ ਹੋਏ ਨੇ, ਜਿੱਦਾਂ ਹੋਲੀ ਖੇਡ ਕੇ ਕੁਝ ਖਿਡਾਰੀ ਥੱਕ ਟੁੱਟ ਕੇ ਆਰਾਮ ਕਰਦੇ ਹੋਣ, ਤੇ ਜਿਵੇਂ ਹੋਲੀ ਖੇਡਣ ਵਾਲਿਆਂ ਦੇ ਤਨ ਲਾਲ ਰੰਗ ਨਾਲ ਰੰਗੇ ਨੇ, ਏਦਾਂ ਮੈਦਾਨੇ ਜੰਗ ਵਿੱਚ ਉਹ ਲਹੂ ਦੇ ਲਾਲ ਰੰਗ ਨਾਲ, ਸਰਣਵਤ ਦੇ ਲਾਲ ਰੰਗ ਨਾਲ ਧਰਤੀ ਤੇ ਐਨ ਰੰਗੇ ਹੋਏ ਲੇਟੇ ਹੋਏ ਨੇ, ਕੁਝ ਤੜਫ ਰਹੇ ਨੇ, ਇੱਧਰ ਉੱਧਰ ਘੁੰਮ ਰਹੇ ਨੇ, ਜਿਵੇਂ ਕੋਈ ਸੋਫੀ ਨੇ ਨਸ਼ਾ ਕੀਤਾ ਹੋਵੇ। ਮਹਾਰਾਜ ਅੱਗੇ ਕਹਿੰਦੇ ਨੇ ਸਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ, ਫਿਰ ਜਿਹਾਦ ਦਾ ਨਾਰਾ ਲਾ ਕੇ ਸਰਣਵਤ ਬੀਜ ਨੇ ਜਿੰਨੇ ਕੁ ਬਚ ਗਏ ਨੇ ਇਕੱਠੇ ਕੀਤੇ ਨੇ। ਵੇਖੋ ਮਹਾਰਾਜ ਉਹ ਕੈਸੇ ਨੇ ਸੂਰਮੇ, ਜੋਧੇ ਜੇਡ ਮੁਨਾਰੇ ਦਿਸਣ ਖੇਤ ਵਿੱਚ, ਮੁਨਾਰਿਆਂ ਵਾਂਗੂ ਬੁਰਜਾਂ ਵਾਂਗੂ, ਜਿਵੇਂ ਵੱਡੇ ਵੱਡੇ ਲਾਈਟ ਹਾਊਸ, ਮਹਾਰਾਜ ਕਹਿੰਦੇ ਨੇ ਵੱਡਿਆਂ ਵੱਡਿਆਂ ਬੁਰਜਾਂ ਵਰਗੇ ਲੱਗਦੇ ਨੇ ਵੇਖਣ ਨੂੰ, ਸਾਢੇ ਛੇ ਛੇ ਸੱਤ ਸੱਤ ਫੁੱਟ ਦੇ ਉਹ ਜਵਾਨ ਨੇ। ਸਭਨੀ ਦਸਤ ਉਬਾਰੇ ਤੇਗਾਂ ਧੂਹੇ ਕਹਿ, ਮਾਰੋ ਮਾਰ ਪੁਕਾਰੇ ਆਏ ਸਾਹਮਣੇ। ਪਾਤਸ਼ਾਹ ਕਹਿੰਦੇ ਨੇ ਸਾਰਿਆਂ ਨੇ ਹੱਥ ਚੁੱਕੇ, ਹੱਥਾਂ ਵਿੱਚ ਕੀ ਨੇ, ਤੇਗਾਂ ਧੂ ਕੇ, ਤੇਗਾਂ ਬਚਿਆਂ ਖੁਚਿਆਂ ਨੇ ਬਾਹਰ ਕੱਢੀਆਂ ਨੇ, ਮਾਰੋ ਮਾਰ ਪੁਕਾਰਦੇ ਹੋਏ ਫਿਰ ਦੇਵੀ ਦੇ ਸਾਹਮਣੇ ਆਏ ਨੇ, ਤੇ ਏਦਾਂ ਦੇਵੀ ਤੇ ਵਾਰ ਕਰਦੇ ਨੇ, ਏਦਾਂ ਸੂਰਮਿਆਂ ਤੇ ਵਾਰ ਕਰਦੇ ਨੇ। ਸੰਝਾਂ ਤੇ ਠਣਕਾਰੇ ਤੇਗੀ ਉੱਭਰੇ, ਘਾਟ ਘੜਨ ਠਠਿਆਰੇ ਜਾਣ ਬਣਾਏ ਕਹਿ। ਠਣ ਠਣ ਦੀ ਆਵਾਜ਼ ਕਰਕੇ ਠਠਿਆਰ ਨਾਮ ਪੈ ਗਿਆ, ਜਿਹੜੇ ਭਾਂਡੇ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਸਰੀਰ ਤੇ ਸੰਜੂਆਂ ਨੇ ਲੋਹੇ ਦੀਆਂ, ਤੇ ਜਦੋਂ ਸਰੀਰ ਦੇ ਉੱਤੇ ਤਲਵਾਰ ਦਾ ਵਾਰ ਚੱਲਦਾ ਹੈ, ਇੱਦਾਂ ਲੱਗਦਾ ਹੈ ਜਿਵੇਂ ਕੋਈ ਠਠਿਆਰ ਭਾਂਡਿਆਂ ਨੂੰ ਘੜਦਾ ਹੋਵੇ। ਇਉਂ ਠਣਕ ਠਣਕ ਦੀ ਆਵਾਜ਼ ਸਾਰੇ ਮੈਦਾਨੇ ਜੰਗ ਵਿੱਚ ਆਉਂਦੀ ਹੈ, ਜਿਵੇਂ ਪਿੱਤਲ ਤੇ ਕਾਂਸੀ ਦੇ ਕੋਈ ਬਰਤਨ ਠਠਿਆਰ ਘੜਦਾ ਏ। ਸੱਟ ਪਈ ਜਮਧਾਣੀ ਦਰਾਂ ਮੁਕਾਬਲਾ, ਘੂਮਰ ਬਰਗਸ ਤਾਣੀ ਦਲ ਵਿੱਚ ਘੱਤੀਓ। ਨਗਾਰੇ ਤੇ ਵੱਜੀ ਚੋਟ ਜਮਧਾਣੀ, ਮਹਾਰਾਜ ਆਖਣ ਲੱਗੇ ਨੇ ਜਮ ਦਾ ਵਾਹਣ ਝੋਟਾ ਤੇ ਝੋਟੇ ਦੀ ਖੱਲ ਨਾਲ ਮੜੇ ਹੋਏ ਨਗਾਰੇ ਤੇ ਚੋਟ ਲੱਗੀ ਹੈ। ਸਾਰੇ ਇਕੱਠੇ ਹੋ ਕੇ ਸਰਣ ਬੀਜ ਦੇ ਬਚੇ ਖੁਚੇ ਬੰਦੇ ਏਦਾਂ ਘੁੰਮ ਰਹੇ ਨੇ ਦੇਵੀ ਦੇ ਘੇਰੇ ਘੇਰੇ, ਘੂਮਰ ਬਰਗਸ ਥਾਣੀ ਦਲ ਵਿੱਚ ਘੱਤੀਓ। ਘੁੰਮਣ ਘੇਰੀ ਵੇਖੀ ਹੈ ਤੁਸੀਂ? ਕਈ ਵਾਰ ਕੀ ਹੁੰਦਾ ਹੈ, ਹਨੇਰ ਆਉਂਦਾ ਹੈ, ਉਹਦੇ ਨਾਲ ਮਿੱਟੀ ਘੱਟੇ ਦਾ ਇੱਕ ਚੱਕਰ ਜਿਹਾ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਕੋਈ ਘੁੰਮਣ ਘੇਰੀ ਘੁਮੇਰੀ ਵਾਵ ਰੋਲਾ ਇਉਂ ਨੱਚਦਾ ਟੱਪਦਾ ਹੈ, ਵਲਵਲਾਉਂਦਾ ਏ, ਪਾਤਸ਼ਾਹ ਕਹਿੰਦੇ ਏਦਾਂ ਦੇਵੀ ਨੂੰ ਘੇਰ ਲਿਆ ਏ। ਇਹ ਦਲ ਦੇ ਸਿਪਾਹੀਆਂ ਨੇ ਘੇਰੇ ਘੇਰੇ ਭਾਜੜ ਮਚਾਈ ਹੈ, ਸਣੇ ਤੁਰਾਂ ਪਲਾਣੀ ਡਿੱਗਣ ਸੂਰਮੇ, ਤੇ ਜਿਹੜਾ ਵਾਵ ਰੋਲੇ ਵਿੱਚ ਆਵੇ ਉਹਨੂੰ ਚੁੱਕ ਚੁੱਕ ਕੇ ਵਾਵ ਰੋਲਾ ਸੁੱਟਦਾ ਕੱਖਾਂ ਨੂੰ ਉਡਾ ਉਡਾ ਕੇ। ਇਸ ਦੈਂਤਾਂ ਦੇ ਵਾਵ ਰੋਲੇ ਵਿੱਚ ਜਿਹੜਾ ਵੀ ਦੇਵਤਾ ਆ ਗਿਆ, ਮਹਾਰਾਜ ਕਹਿੰਦੇ ਸਣੇ ਤੁਰਾਂ ਪਲਾਣੀ, ਘੋੜਿਆਂ ਦੀਆਂ ਕਾਠੀਆਂ ਸਣੇ ਚੁੱਕ ਚੁੱਕ ਕੇ ਪੜਕ ਪੜਕ ਕੇ ਧਰਤੀ ਤੇ ਦੈਂਤ ਸੁੱਟਣ ਲੱਗੇ ਨੇ। देवते दैंता नूं सुट रहे ने उठ उठ मंगन पानी घायल घूम दे एवड मार विहाणी उपर राक्षसां इउं देवी ने पातशाह कहिंदे ने जदों दैंता दे सिर लाए दैंत वाव रोले वांगू कठे होके आए देवत्यां दा नुकसान कीता जदों देवी ने तकिया ए पातशाह कहिंदे उन्हें खड़ग कढ के ऐसे वार कीते ने उठ उठ मंगन पाणी फिर समझो जिवें वाव रोला चुक चुक सुटदा इउं देवी सुट रही है देवी दा वार खा के तड़फदे होए कई अज पाणी मंगण लई मजबूर होए ने हाय पाणी करदे ने ऐसा हशर कर दिता गया है एवड मार विहाणी उपर राक्षसां बिजल ज्यों चरलाणी उठी देवता बिजल बिजली बिजली जदों बदलां चों चीर के निकलदी है थर थराहट कंबणी चरनाहट यह पैदा होंदी है कहिंदे ओ देवी दे हाथ विच तलवार इउं लिशकदी है जिवें बदलां विच बिजली दैंतां दे बदलां विच बिजली रूपी तलवार देवी हाथ लिशकी है देवी एदां कड़की है जिवें बिजली कड़कदी होवे दैंतां नूं वेख के बौड़ी चोबी धौस उभारी दलां मुकाबला सबो सैना मारी पल विच दानवी इउं फारसी दा लफ्ज़ है चोबी डंडा महाराज कहिंदे ने धौस उभारी नगारे कढ के ओ डंडा ओ चोब दी उहदे उत्ते सट कीती है नगारे दे फिर मुकाबला एक बार दैंत सिर लवा के जखम खा के डिगे फिर वेख्या सरणुत बीज ने धरती ते लिट गए ने चुनिंदा बचे ने फिर नगारे ते चोट करो जेड़े बचे खुचे ने हार नहीं मननी जाके देवी नूं बन के ले जाना है इउं पातशाह कहिंदे वार वार सामने आउंदे ने सबो सैना मारी पल विच दानवी कुछ समय विच दैंतां दी सैना दा शंगार हो गया दुर्गा दानो मारे रोहो बुढ़ाए कै सिर विच तेग वगाई सरणवत बीज दे सारी सैना दा मलिया मेट देवत्यां नूं नाल लैके माई ने कीता ए हुण महाराज कहिंदे ने रोह विच आई है दाना नूं दानो नूं दैंतां नूं मार के तेग लै के जदों वधी है सरणवत बीज वल वार बचाउंदी होई ने सरणवत बीज दी खोपड़ ते वार कर दिता ए अगणत दानो भारे होए लोहुआ पढ़ियो जेड़ा खून उहदे सिर विचों दुल्लिया ए अगणत दानो भारे भारे भरकम उहदे लहू दे विचों दानव पैदा हो गए ने जिन्ने तुबके डिगे उन्हें दानों पैदा हो गए ने मतलब ये है लख तैनू दुख घेर लैण सिखा अकाल पुरख दा आसरा रखी एक दुख की लखां दुख आके दैंतां वांगू पै जाण अकाल पुरख दा आसरा रखी तेरी पेठ नहीं लगण दिंदा चित आवै उस पार ब्रह्म लगै ना तती तती वाह नहीं लगण दिंदा देवी हौसला नहीं हारदी अकाल पुरख दा आसरा है कई उत्थों सूरतां पैदा होईआं जोदे जेड़ मुनारे अंदर खेत दे फिर मुनारियां वर्गे जोदे खेत विच पैदा होए ने दुर्गा नू ललकारे आमन सामने दुर्गा सब संघारे राक्षस आमदे दुर्गा दे सामने होके सारिया ने ललकारा मारे आए ते पातशाह कहिंदे ने दुर्गा सब संघारे राक्षस आमदे जेदे वल ओ खसम हो जावे ओनू जितना ओनू बनना ओदा सिर लाउणा औखा हो जांदा ए महाराज कहिंदे ने बख्शिशां सी उस देवी उत्ते अकाल पुरख दियां लै के तलवार फिर इन आउंदे राक्षसां चों अनेकां दा संघार कर दिता ए इउं महसूस हो रिहा ए रत्तू दे परनाले तिन ते भोए पए उठे कारण आरे राक्षस हड़ हड़ाए रत्तू लहू परनाला की हुंदा है ओवरफ्लो ली आपां किसे छत दे उपर पाइप ला दिन्ने आ भी किते वर्खा दा पानी आवे ते परनाले थाली थले डिग जावे किते छत ते खड़िया रहा ते छत दी जखणा पुटेगा इउं लग रहा है जिवें सिर दे विच परनाले पए होण उहनां दे ਇਦਾਂ ਲਹੂ ਇਕੱਠਾ ਹੋ ਕੇ ਡੁੱਲਣ ਲੱਗਾ ਹੈ ਪਾਤਸ਼ਾਹ ਕਹਿੰਦੇ ਰੱਤ ਦੇ ਲਹੂ ਦੇ ਪ੍ਰਣਾਲੇ ਚੱਲ ਪਏ ਨੇ ਜਿਵੇਂ ਜਲ ਨਿਕਲਣ ਦਾ ਕੋਈ ਮਾਰਗ ਕੋਈ ਮੋਰੀ ਕੋਈ ਨਲਕਾ ਹੁੰਦਾ ਨਾ ਓਵਰਫਲੋ ਦਾ ਕੋਈ ਪਾਈਪ ਇਦਾਂ ਸਿਰ ਚੋਂ ਕਹਿੰਦੇ ਲਹੂ ਡੁੱਲਦਾ ਏ ਉੱਠੇ ਕਾਰਨ ਆ ਰੇ ਰਾਕਸ ਹੜ ਹੜ ਆਏ ਉਪਦਰ ਉਪਦਰ ਕਰਨ ਵਾਲੇ ਕਾਰਨ ਆ ਰੇ ਕਾਰਾ ਕਰਨ ਵਾਲੇ ਉਪਦਰ ਮਚਾਉਣ ਵਾਲੇ ਪਾਪ ਕਰਨ ਵਾਲੇ ਮਹਾਰਾਜ ਕਹਿੰਦੇ ਨੇ ਇਸ ਧਰਤੀ ਦੇ ਉੱਤੇ ਜਦੋਂ ਓਸ਼ ਦੇਵੀ ਨੇ ਤਲਵਾਰ ਦੈਂਤਾਂ ਦੇ ਉੱਤੇ ਵਾਹੀ ਹੈ ਲਹੂ ਦੇ ਪ੍ਰਣਾਲੇ ਚੱਲ ਪਏ ਇਸ ਧਰਤੀ ਤੇ ਡਿੱਗੇ ਲਹੂ ਵਿੱਚੋਂ ਜੰਗ ਕਰਨ ਲਈ ਹੱਸਦੇ ਹੱਸਦੇ ਰਾਕਸ਼ ਜਿਨ੍ਹਾਂ ਹੱਸਦਿਆਂ ਹੀ ਫੱਟ ਖਾਧੇ ਤੇ ਡਿੱਗ ਪਏ ਤੇ ਫੱਟ ਖਾ ਕੇ ਹੱਸਦਿਆਂ ਫਿਰ ਉੱਠ ਪਏ ਨੇ ਜਜ਼ਬਾ ਐਸਾ ਹੈ ਜਿੰਨਾ ਚਿਰ ਅੰਦਰੋਂ ਜਾਨ ਨਹੀਂ ਨਾ ਨਿਕਲਦੀ ਇਹ ਮੈਦਾਨੇ ਜੰਗ ਵਿੱਚ ਖੜੇ ਹੋ ਜਾਂਦੇ ਨੇ ਇਉਂ ਹੜ ਹੜਾਉਂਦੇ ਹੜ ਹੜਾਏ ਹੜ ਹੜ ਕਰਕੇ ਹੱਸਣਾ ਹੜ ਹੜ ਕਰਕੇ ਹੱਸਦੇ ਨੇ ਪਾਤਸ਼ਾਹ ਕਹਿੰਦੇ ਨੇ ਉਹ ਪੱਧਰ ਮਚਾਉਣ ਵਾਲੇ ਜੰਗ ਕਰਨ ਵਾਲੇ ਇੰਨੇ ਵਾਰ ਖਾ ਕੇ ਵੀ ਹਾਰ ਨਹੀਂ ਮੰਨਦੇ ਇਉਂ ਸਰਣਵਤ ਬੀਜ ਨਾਲ ਜੰਗ ਚੱਲਦਾ ਏ ਕੱਲ ਦੇ ਸਮਾਗਮਾਂ ਦੇ ਵਿੱਚ ਜ਼ਿਕਰ ਆਵੇਗਾ ਕਿਵੇਂ ਸਰਣਵਤ ਬੀਜ ਦਾ ਵੱਧ ਹੋਣਾ ਹੈ ਔਰ ਗੁਰੂ ਗ੍ਰੰਥ ਸਾਹਿਬ ਉਹਦੀ ਹਾਮੀ ਭਰ ਰਹੇ ਨੇ ਵੀ ਕਿਸ ਤਰ੍ਹਾਂ ਉਹ ਸਰਣਵਤ ਬੀਜ ਦਾ ਵੱਧ ਹੋਇਆ ਉਹਨੂੰ ਐਨ ਵਿਸਤਾਰ ਵਿੱਚ ਕਲਗੀਧਰ ਲਿਖ ਰਹੇ ਨੇ ਭੁੱਲ ਚੁੱਕ ਦੀ ਖਿਮਾ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।